ਆਰ ਕੇ ਗੁਰਦਾਇਆ ਜਾ ਕੇ ਆਇਓ ਲੋਕ ਸੁਣਿਓ ਪ੍ਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਧਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਖਿਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਘਾਰ ਕੇ ਮੂਰਤ ਹੈ ਜਗ ਆਇਓ ਏਕ ਓਂਕਾਰਾ ਸਤਿਗੁਰੂ ਤੈ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਤੁਛ ਪ੍ਰਭੁਤ ਮਾਰੀ ਵਰਨ ਸਕੋ ਮਹਿਮਾ ਜੋ ਤਿਹਾਰੀ ਅਮਨਾ ਸਗ ਕਰ ਸਿਖ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸ੍ਰੀ ਗੁਰੂ ਸ਼ਬਦ ਤੁਮਾਏ ਜਿਨ ਜੀਤੇ ਪੰਚ ਬਕਾਰ ਤਿੰਨ ਸੰਤਨ ਕੋ ਬੰਧਨ ਸਿਰ ਚਰਨਨ ਕਰਤਾਰ ਗੁਚਰੈ ਸ਼ਾਸਤਰ ਕੱਟ ਪਿੰਗ ਗਿਰਨ ਚੜ ਜਾਏ ਅੰਧ ਲਗਾਇਆ ਬਦਲੋ ਸੁਣ ਜੋ ਅਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਸਨੇਹ ਮੁਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਏਕ ਪਿਤਾ ਏਕ ਸਨੇਹ ਮੁਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਉ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਏ ਇਹ ਮਨ ਤੇਰਾ ਭਾਈ ਰਹਾਉ ਭਾਵ ਮਲੂਆ ਮਲ ਮਲ ਧੂਆ ਇਹ ਮਨ ਤੈ ਤੂ ਦੇਸਾ ਸੁਣ ਮੀਤਾ ਹੁਣ ਤੇਰੀ ਸਰਣਾਈ ਆਇਆ ਪ੍ਰਭ ਮਿਲਾ ਕਿਹੋ ਉਪਦੇਸਾ ਮਾਨ ਨ ਕੀਜੈ ਕਰਨ ਪਰੀਜੈ ਕਰੈ ਤੂੰ ਭਲਾ ਮਨਾਈਐ ਸੁਣ ਮੀਤਾ ਜੋ ਪਿੰਡ ਸਾਹਿਬ ਤਾਨੇ ਅਰ ਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਗੁਰ ਕਿਰਪਾ ਧਾਰੀ ਸਭ ਕੁਲ ਨਿਰੰਜਨ ਡੀਠਾ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਗੁਰ ਕਿਰਪਾ ਧਾਰੀ ਸਭ ਕੁਲ ਨਿਰੰਜਨ ਡੀਠਾ ਸੋਰਠ ਮਹਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਸਨੇਹ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਤ ਜੀਓ ਆਪ ਬੜੇ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਹਾਜ਼ਰੀ ਭਰਦੇ ਹੋਏ ਭਾਈ ਰਾਮ ਸਿੰਘ ਜੀ ਅਣਖੀ ਉਹਨਾਂ ਦੇ ਕੀਰਤਨੀ ਜਥੇ ਤੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸ਼ਰਵਣ ਕਰਨ ਤੋਂ ਉਪਰੰਤ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਆਖਿਆ ਸ਼ਰਵਣ ਕਰਨ ਵਾਸਤੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਅੱਜ ਆਪ ਅੰਮ੍ਰਿਤ ਵੇਲੇ ਤੋਂ ਲੰਬਾ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਹੋਏ ਗੁਰੂ ਸਾਹਿਬ ਦੀ ਬਾਣੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਔਰ ਕਵਿਤਾਵਾਂ ਔਰ ਗੁਰੂ ਸਾਹਿਬ ਦੀ ਵਿਆਖਿਆ ਦੁਆਰਾ ਬੇਅੰਤ ਜਾਸ ਇਤਿਹਾਸਾਂ ਦੁਆਰਾ ਸ਼ਰਵਣ ਕਰਕੇ ਲਾਭ ਪ੍ਰਾਪਤ ਕੀਤੇ ਹਨ। ਹੁਣ ਸ਼ਾਮ ਦੇ ਦੀਵਾਨ ਵਿੱਚ ਵੀ ਆਪ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੀ ਅਪਰਾ ਪਾਰ ਬਖਸ਼ੇ ਦਾ ਸਦਕਾ ਇਸ ਭਾਗਾ ਸਮਾਂ ਗੁਰਸਿੱਖ ਮਾਈ ਭਾਈ ਪ੍ਰਾਪਤ ਹੁੰਦਾ ਹੈ, ਕਿਉਂਕਿ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਇਸ ਪਵਿੱਤਰ ਸਮੇਂ ਵਿੱਚ ਆ ਕਰਕੇ ਹਾਜ਼ਰੀ ਭਰਨੀ ਨਸੀਬ ਨਹੀਂ ਹੋ ਸਕਦੀ ਹੈ। ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਹਨ ਫਿਰ ਹੀ ਗੁਰਮੁਖ ਦੀਆਂ ਵਿਚਾਰਾਂ ਸ਼ਰਵਣ ਕਰਨ ਦਾ ਉਮਾਹਾ ਅਤੇ ਉਤਸ਼ਾਹ ਗੁਰਸਿੱਖਾਂ ਦੇ ਮਨ ਵਿੱਚ ਪ੍ਰਗਟ ਹੁੰਦਾ ਹੈ ਅਤੇ ਸ਼ਰਧਾ ਭਗਤੀ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਚੌਂਕੜੇ ਲਾ ਕਰਕੇ ਗੁਰੂ ਦਾ ਜਸ ਸੰਗਤਾਂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਕਰਦੀਆਂ ਹਨ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ ਇਹ ਸੂਰਤ ਰਾਗ ਵਿੱਚੋਂ ਪੰਜਵੇਂ ਪਾਤਸ਼ਾਹ ਦੀ ਬਖਸ਼ਿਸ਼ ਕਰ ਰਹੇ ਹਨ। ਸੋ ਕਰੋ ਇਕਾਗਰਤਾ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਕੇ ਬੋਲੋ ਸਾਧਨਾ। ਸੂਰਤ ਮਹਲਾ ਪੰਜਵਾ ਘਰ ਦੂਜਾ ਚੌਪਦੇ ਸੂਰਤ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਸਰੇ ਘਰ ਵਿੱਚ ਚੌਂ ਪਦਾਂ ਦਾ ਸ਼ਬਦ ਉਚਾਰਨ ਕਰਨਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦਵੈਤ ਸਰੂਪੀ ਵਾਹਿਗੁਰੂ ਓਅੰਕਾਰ ਪ੍ਰਕਾਸ਼ ਰੂਪ ਵਿਆਕਰਨ ਦੇ ਅਬ ਰੱਖਣੇ ਧਾਤੂ ਤੋਂ ਵਿਉਤਪਤੀ ਹੋਣ ਦੇ ਕਾਰਨ ਲੋਕ ਪ੍ਰਲੋਕ ਵਿੱਚ ਰੱਖਿਆ ਕਰਨੇ ਵਾਲਾ ਹੈ। ਯੋਗੀਆਂ ਦੇ ਮੱਤ ਵਿੱਚ ਓਮ ਸ਼ਬਦ ਪ੍ਰਾਣਾਂ ਨੂੰ ਦਸ ਦੁਆਰ ਵਿੱਚ ਲੈ ਜਾਣ ਵਾਲਾ ਹੈ। ਭਗਤੀ ਮਾਰਗ ਵਾਲੇ ਓਮਕਾਰ ਦਾ ਜਾਪ ਅੰਤਸ਼ਕਰਮ ਦੀ ਸ਼ੁੱਧੀ ਦਾ ਕਾਰਨ ਹੈ ਅਤੇ ਪ੍ਰੇਮ ਭਗਤੀ ਨੂੰ ਪੈਦਾ ਕਰਨ ਵਾਲਾ ਹੈ। ਜਿਹੜੇ ਵੇਦਾਂਤ ਮਤ ਵਾਲੇ ਹਨ ਉਹ ਆਪਣੀ ਆਤਮਾ ਨੂੰ ਵੀ ਓਮਕਾਰ ਜਾਣ ਕਰਕੇ ਇਹਦਾ ਜਾਪ ਕਰਦੇ ਹਨ। ਭਾਵ ਹਿੰਦੁਸਤਾਨ ਦੇ ਅੰਦਰ ਜਿੰਨੇ ਵੀ ਧਰਮ ਹਨ, ਭਾਵੇਂ ਜੈਨੀ ਹੈ, ਭਾਵੇਂ ਬੋਧੀ ਹੈ, ਭਾਵੇਂ ਵੈਸ਼ਨੂੰ ਬਰਾਗੀ ਹਨ, ਤਕਰੀਬਨ ਸਾਰਿਆਂ ਨੇ ਓਮਕਾਰ ਸ਼ਬਦ ਨੂੰ ਮੰਨਿਆ ਹੈ। ਇਸ ਤੋਂ ਕੋਈ ਵੀ ਮੁਨਕਰ ਨਹੀਂ, ਬਲਕਿ ਉਹ ਆਪਣੇ ਮੰਤਰ ਨੂੰ ਉਦੋਂ ਤੱਕ ਅਧੂਰਾ ਮੰਨਦੇ ਹਨ ਜਦੋਂ ਆਦਿ ਵਿੱਚ ਓਮ ਸ਼ਬਦ ਨਾ ਲਾਇਆ ਜਾਵੇ ਅਤੇ ਅੰਤ ਵਿੱਚ ਨਮਹਿ ਸ਼ਬਦ ਨਾ ਲਾਇਆ ਜਾਵੇ। ਭਾਵ ਹਿੰਦੂ ਮਤ ਵਾਲੇ ਵੀ ਹਰੇਕ ਮੰਤਰ ਨੂੰ ਸੰਪੂਰਨ ਬਣਾਉਣ ਲਈ ਆਦਿ ਵਿੱਚ ਓਮ, ਅੰਤ ਵਿੱਚ ਨਮਹਿ ਸ਼ਬਦ ਲਾਉਂਦੇ ਹਨ। ਇਹ ਜਿਹੜਾ ਸ਼ਬਦ ਹੈ ਇਹ ਬੜਾ ਅਨਾਦੀ ਸ਼ਬਦ ਹੈ। ਕਾਰ ਜਿਹੜੀ ਹੈ ਇਹ ਅਧਿਸ਼ਠਾਨ ਦਾ ਵਾਚਕ ਹੈ। ਇਹ ਵਾਹਿਗੁਰੂ ਸਾਰਿਆਂ ਦਾ ਅਧਿਸ਼ਠਾਨ ਆਸਰਾ ਰੂਪ ਹੈ। ਕਾਲ ਮਾਇਆ ਦੀ ਪ੍ਰਤੀਕ ਹੈ। ਇੱਕ ਜੋ ਏਕਾ ਹੈ ਉਹ ਅਦਵੈਤ ਦਾ ਸਰੂਪ ਹੈ, ਭਾਵ ਇੱਕ ਅਕਾਲ ਪੁਰਖ ਹੈ। ਇੱਕ ਤੋਂ ਮਾਇਆ ਪੈਦਾ ਹੋਈ, ਮਾਇਆ ਤੋਂ ਓਮ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਪੈਦਾ ਹੋਏ। ਭਾਵ ਮਾਇਆ ਦੇ ਬ੍ਰਹਮਾ ਵਿਸ਼ਨੂੰ ਸ਼ਿਵ ਇਹਨਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੈ। ਓਮਕਾਰ ਬ੍ਰਹਮ ਉਤਪਤ, ਓਮਕਾਰ ਕਿਆ ਜਨ ਚਿਤ, ਓਮਕਾਰ ਸਹਿਜ ਉਰ ਭਏ, ਓਮਕਾਰ ਵੇਦ ਨਿਰਭੈ। ਦੱਖਣੀ ਓਮਕਾਰ ਵਿੱਚ ਆਦਿ ਵਿੱਚ ਹੀ ਦਾ ਖੁਲਾਸਾ ਕੀਤਾ ਗਿਆ ਹੈ। ऐसा जो एक ओंकार प्रकाश रूप परलोक विच रखिया सहायता करने वाला सतवर प्रसाद वो प्राप्त किवें हुंदा वो सतगुरां दी प्रसाद कृपा बख्शिश द्वारा प्राप्त हुंदा। प्रसाद नाम मंदर दा, मंदर नाम है अंदर दा। वो कित्थों प्राप्त हुंदा? जदों गुरु की प्रसाद कृपा हुंदी अपने शरीर रूपी मंदर के अंदरों ही प्राप्त हो जाता। गज के बोलो साधना, ये नहीं कि बाहरों आके कितों प्राप्त हुंदा, अंदरों ही प्राप्त हो जाता। जड़े ओहंकार की कमाई करते हैं, ज्यों ज्यों कर्म उपासना ज्ञान की प्राप्ति होगी, हिरदा शुद्ध हो जाएगा, मन विक्षेप और अवारण ये अंतिशकर्म के तीन दोष हैं। अंत है कर्म कह लो या अंतिशकर्म कह लो, इहदा आखरी अर्थ है कि अंदरला कारखाना, जड़ा अंदर ऐसा एक निजंतर वाहगुरु ने फिट किया है जड़ा बाहर की सारी तस्वीर अंदर बनाउंदा। इहदियां चार बिरतियां महापुरखां ने मनियां, एक मन है, एक बुद्ध है, एक चित है, एक अहंकार है। मन की चीज है संकल्पा विकल्पा इति मन, जड़ा संकल्प से विकल्प करता है मन कहते, और जड़ा चित दे विच चितवणी धारनी है, अज मेरा चित मिठी चीज खाण नूं करदा, लूण वाली चीज खाण नूं करदा, उदों समझो चित बिरती। बुद्ध की है, मेरा दिमाग इस गल नूं समझ नहीं रहा, इस नूं बुद्ध बिरती कहिंदे। फलाना बंदा जड़ा है वह मेरे सामने की है, यह हंकार बिरती। ये चार बिरतियां हैं अंतिशकरण दी, और अंतिशकरण के तीन दोष हैं माल बखशेप ते अवरण। माल दोष की है? पापां दी हिरदे विच बहौलता होनी, पाप व्यक्तियों का संकल्प हिरदे विच फुरदा रहना। बखशेप है जो भजन विच बहना मन चंचल हो जाना, टिकना नहीं, कभी किसी पासे चले जाना, कभी किसी पासे चले जाना, इस नूं बखशेप व्यक्ति कहते हैं। आवारण, भजन करने नाल मन टकाव विच तां आउंदा, पर बुद्धि दे मूहरे एक ऐसा पर्दा है जिहड़ा रब दा दर्शन नहीं होण दिंदा। आवारण नाम पर्दे दा, जिहनूं गुरु ग्रंथ साहिब जी विच महाराज ने लिखिया, भंभीरी के पात परदो बिन पेखा दूर आयो। भंभीरी एक जानवर हुंदा ना, तितली, उहदा जिहड़ा बरीक पर है, कहिंदे उहदे नालों भी हजारवां हिस्सा बरीक है वह पर्दा माया का, जिहड़ा रब का ते जीव का परस्पर समेल नहीं होण दिंदा, दर्शन नहीं होण दिंदा। ये साध संगी पर्दा कदों फटदा है? पहला तो निष्काम कर्म करके मल दोष जिहड़ा ना पापां का, सेवा करनी वो निष्काम, भजन करना वो निष्काम, तीर्थ यात्रा करनी वो निष्काम, सत्संग विच जाना वो निष्काम हो गए। इहदे नाल फिर मल दोष जिहड़ा है पापां का यह निवृत्त हो जाता। फिर जिहड़ा उपासना करनी है, मूल मंत्र जपना या सोगणी पढ़ना, ध्यान विच गुरु साहब दे बैठना, एक उपासना। उपासना का आखिरी अर्थ है उप आसन, उप नाम है समीपदा, आसना नाम है आसन का, वाहिगुरु के नेड़े हो करके जिहड़ा आसन लाया जाए इस नूं उपासना कहा जाता। इहदे द्वारा फिर जाप भी करना ते ध्यान भी करना गुरु चरणा का, आसन लाना। इहदे नाल फिर बंदे की बिरति जिहड़ी है चंचलता दे दोष तों रहत हो जाती, मन का आवागमन वाला भाव खत्म हो जाता। तीसरा है अवारण दोष, जड़ा बुद्धि के उत्ते माया भी पड़ता है अज्ञानता का अविद्या का, यह दूर हुंदा है जदों इसनूं ज्ञान हो जाता। ज्ञान की चीज है अपने आप नूं भी समझना, दूए नूं भी समझना। ज्ञान तो बाद फिर मुक्ति है, मुक्ति की चीज है अविद्या तत्कार की निवृत्ति और सत्यत आनंद स्वरूपी वाहिगुरु की प्राप्ति, इस नूं मुक्ति कहा जाता। मुक्ति यह नहीं कि घर घाट छड़ देना मुक्ति, नहीं, मुक्ति का मतलब है कि आत्मा का सारे बंधना को स्वतंत्र हो जाना, अज्ञानता का अविद्या का नाश हो जाना, स्वयं स्वरूप की जो लगता है ना ये प्राप्त हो जाने, ये मुक्ति। सो इस करके साथ संगी हुण मुक्ति भी चार प्रकार की है, स्वरूप है, समीप है, सजुज है, सलोक है। स्वरूप मुक्ति की है कि इन्नी शक्ति आ जानी जिहदा आराधन करे उहदा स्वरूप धार के बह जाना। समीप मुक्ति है कि वाहगुरु के नेड़े होके बह जाना। सलोक मुक्ति है उहदे लोक विच पहुंच जाना। सजुज मुक्ति है उहदा अंग बन जाना। सो इस तरह मुक्ति के चार प्रकार हैं। यह जी चार प्रकार की मुक्ति है इनू भी गुरसिख ने ठकरा दिता, ये भी वाहगुरु का भेद तत् नहीं ना हो जड़ा आंदा राज ना चाहू मुक्त ना चाहू। राज तू मतलब गुरसिख रजो गुण नहीं चाहता, व्यक्ति नू चंचल करना नहीं चाहता। मुक्ति केड़ी नहीं चाहता जड़िया चार हैं, केड़ी मुक्ति चाहता? वाहगुरु विच अभेद हो जाना, रिदे ज्ञाना ना चाहे बल्या। वेद विच ऐसा लिखा है कि ज्ञान तो बिना कैवल मोक्ष प्राप्त नहीं होंगी। कैवल मोक्ष का मतलब है केवल शुद्ध ब्रह्म विच लीन हो जाना। जो जल में जल आए खटाना, जो ज्योति संग ज्योत समाना, मिट गए गबन पाए विश्राम, नानक प्रभ कै साध कुरबान, जो सलला सलन समाएगा। सूरज किरण मिली जल का जल हुआ राम, ज्योति ज्योत रली संपूर्ण थिया राम। इस नूं कैवल मोक्ष कहते हैं, यह ज्ञान तो बिना प्राप्त नहीं होंगे। इस करके साहब संगत जी सतगुरां दी प्रसाद कृपा द्वारा एक ओंकार जो वाहिगुरु है वह प्रसाद मंदिर शरीर रूपी मंदिर के अंदर ही प्राप्त हो जाता। जदों प्राप्त हो जाता फिर गुरसिख यह शब्द पढ़ता, बाहर ढूंढन ते छूट परे गुर घर ही माने दिखाया था। कहते हम बाहर ढूंढन तो छुटकारा हो गया, सानू अपने हिरदे से वाहिगुरु दिखा दिता सतगुरु जी ने कृपा कर। बाबा आतर सिंह साहब जी महाराज हुए हैं मस्तुआने वाले महापुरुष, और संत तेजा सिंह डबल एन जिन्होंने श्री गुरु ग्रंथ साहब जी महाराज का अंग्रेजी विच अनुवाद किया। गज के बोलो साधना एडे वे सिख विद्वान हुए, उन्होंने इन्हों देशों में आके सिखी बड़ी प्रचारी है। पहले काल में पहला पहल उ महापुरख इन्हों देशों में आए, और बाबा आतर सिंह साहब जी महाराज की आग्ञा अनुसार। सो एक दिन उन्होंने गड़बा फड़िया हुआ, महापुरखों के नाल जा रहे सन। संत महाराज कह लगे तेजा सिंह जी तुम निर्गुण की कथा रोज सुनाते हो, कभी निर्गुण वेख्या है? कह लगे महाराज आप जी के नाल निर्गुण वेखण वास्ते तुरे फिरते हैं, आप कृपा कर दो निर्गुण सरगुण दोनों ही दिखाओ, सानू तां सरगुण भी नजर नहीं आ रहे। गज के बोलो साधना, महापुरख बाहर जंगल विच दूर निकल गए। एक जगह जा करके महापुरखां ने चौंकड़ा ला लिया, बस महापुरखां दे शरीर चों जो प्रकाश पैदा होण लग्या, शरीर पता नहीं कित्थे गायब हो गया, सारा ब्रह्मांड दुध नालों भी चिट्टी लाइट भर गया। वो लाइट का तेज इन्ना वधदा जा रहा जिवें मूसा कोह तूर पहाड़ के उत्ते खुदा दा प्रकाश नहीं सी ना बर्दाश्त कर सकिया, मूंदा होके डिग पिया। तेजा सिंह कहन लगे महाराज मेरे तो नहीं प्रकाश चलिया जाता, आप कृपा करके मैनू पहले स्वरूप के दर्शन दियो। कहंदे वेख लिया निर्गुण भाव जिहड़ा ब्रह्म बेता है, ब्रह्म बित ब्रह्म मई विभक्ति, जिहड़ा ब्रह्म बेता है वेद विच ऐसा लिखिया वह ब्रह्म का ही स्वरूप हुंदा। ब्रह्म ज्ञानी को खोज है महेश्वर, ब्रह्म ज्ञानी आप परमेश्वर, क्योंकि वह जरा हर का सेवकार ही जेहा भेद ना जाणो मानस देह। ऐसे जेहड़े बाबा अतर सिंह साहब जी अर्गे महापुरख जदों काशी के अंदर संस्कृत के विश्वविद्यालय यूनिवर्सिटी का नींह पत्थर रखना से आर्या समाजिया के लीडर मदन मोहन मालवीया जी बड़े महान फिलासफर हुए। उन्होंने कहा कि यह यूनिवर्सिटी जुगो जुग अटल रहे। हिंदुस्तान के अंदर केड़ा महापुरुष है जिदे पवित्र दस्तावर हस्त कमलों तो इला नीव पत्थर रखाया जाए। गज के बोलो सतनाम। सारे हिंदुस्तान के बड़े बड़े मंडलेश्वर बड़े बड़े महापुरखों अपनी कसवट्टी के उत्ते मदन मोहन मालवीया जी परखते रहे। अखीर उन्हों की निगाह संगरूर जिले में बाबा अतर सिंह साहब जी महाराज से गई। फिर बेनती की महाराज चरण पावो अपने पवित्र हस्तकमलों संस्कृत की जी यूनिवर्सिटी है काशी के अंदर उदा नींव पत्थर रखो जुग जुग अटल हो जाए। तो संत महाराज जी ने फिर जा करके पहला कीर्तन किया गुरु महाराज की बाणी का, फिर अरदासा सोध करके देख प्यार करके गुरु साहब को भोग लाया, फिर पंजा प्यारिया द्वारा उस यूनिवर्सिटी का नींव पत्थर रखा। गज के बोलो सतनाम। एडी वड्डी महान हस्ती बाबा अतर सिंह साहब जी महाराज मस्तूआने वाले महापुरख होए हैं। सो जिन्होंने ओंकार की अभेदता प्राप्त की है उन्हों का नूर उन्हों का प्रकाश दुनिया से किवें प्रगट होंदा। उत्थे मदन मोहन मालवीय ने कहा कि महाराज तुसी तुहाडा नाम भी अतरिया तुहाडी सुगंधी भी अक्रमण नूं आ रही, चार सिरे तुहाडी जिहड़ी सुगंधी फैली हुई। महापुरख एडे अंतरजामी सन जिन्हों के अंदर ओंकार का प्रकाश था। मैं उन्होंने महापुरखों की गल कर रहा। सो एक सन्यासी महात्मा महापुरखों के दर्शन करने आए, नाले दिल में संकल्प धारिया जे महापुरख अंतर अजामी होण नाले मेरा नाम दसन, नाले ये दसन कि ब्रह्म ज्ञानी माया नूं किवें उलंघ जांदा माया नूं किवें परे कर दिंदा। ये सातों का माया पासे नहीं होंदी, जड़ चेतन रूप दोहां रूपां में चिंबड़ी हुई है। महापुरख कंबली की बुकल मारी बैठे सन। जले वो सन्यासी साधु आया महापुरख कहन लगे आओ शीतल गिर जी ठंड भी रोते है। ते इन मन संकल्प किया महापुरख जान ही जान हो कंबली मैनु दे देन बहुत सोहनी। कहिंदे आ लो कंबली लै लो ठंड लगती तुहानू ये महापुरखां वास्ते ही रखी हुई सी। कहिंदा कि नहीं महाराज आप जी रखो। कहिंदे नाले अंदरों मंगी जाना बाहरों त्याग दिखाना। कहिंदे जिवें असीं कंबली ला के तैनू फड़ाती है ना इवें ब्रह्म ज्ञानी माया ला के परे रख दिंदा। गज के बोलो सतनाम। सारे प्रश्नों का उत्तर बाबा अतर सिंह साहब जी महाराज दे रहे सानू। भाव यह अवस्था कदों प्राप्त होती है जदों सतगुरु की कृपा द्वारा हिरदे विच एक ओंकार का प्रकाश हो जाए। उदों फिर तिना लोगों की सोझी हो जाती जिवें हाथ ते पिया औला नजर आता ना। जिहड़ा ब्रह्म बेता महापुरख है उन्हूं तिना लोगों विच होण वाली गल इस तरह नजर आती है जे कोई ब्रह्म ज्ञानी बन जाए। ब्रह्म ज्ञानी बनना सौखा नहीं, इहदा महाराज जी बख्शिश नाल है। सो सतगुरु जी फरमाउंदे हन एक पिता एक सके हम भारत। सतगुरु जी कहते हैं सात संग जी दुविधा विच नहीं पैना चाहिए। साडा सारिया का इको ही पिता है वाहिगुरु अकाल पुरख, अते असी सारे एक ही वाहिगुरु के पुत्र हाँ। चाहे मुसलमान है चाहे हिंदू है चाहे सिख है चाहे ईसाई है चाहे जैनी बोधी चाहे कोई पारसी है, सारिया का वास्तविक प्यो एक जिन सरेटी पैदा की। पारे भेद क्यों पिया है? भेद सिर्फ नाम रूप करके पिया है। माया दी दो अंशा हम नाम ते रूप, वाहिगुरु दी तीन अंश सत चित आनंद। वो सत स्वरूप है वह चेतन स्वरूप है वह आनंद स्वरूप है। माया विच तेरा नाम की है तेरा रूप की। ये सारा संसार माया विच। सो ये सारा जिहड़ा भेद है क्यों बनिया होया? نام روپ کر کے. مثال کے طور پہ میں بےنتی کراں گا جی میں کوئی سلجھا ہوا استاد سی وہ انگریز لڑتا ایک مسلمان ایک ہندو ایک سکھ ودیا پڑھ رہا ہے انہوں کا روز جھگڑا رہتا وہ کہتے اسی بڑے ہاں وہ کہتے اسی بڑے ہاں استاد بڑا سلجھا ہوا ان پانچ روپئے دے دیتے سکھ دے کان چ مالک نے کہتا تھی ہدوانا لایا مسلمان نو کیا تو تربوج لایا ہندو نو کیا تو متیرا لایا عیسائی نو کیا تو واٹر میلن لایا ہوں راستے چارے لڑتے جاندے ہیں میرا تربوج بہت چنگا ہے میرا واٹر میلن بہت چنگا ہے میرا متیرا بہت چنگا ہے میرا ہدوانا بہت چنگا اگے جڑے ریڑی کول گئے وہ بھی کوئی سادھو دا سنگی سی پورا کوجی سی بدوان سی انہوں پانچ روپئے فڑا دیتے آپ کو اپنے واسطو کے نام لے کے دس دے ان ہوشیاری کے نال اندر پڑھتا کر کے نا اسی چیز نو کٹ کے چار ٹکڑے کر کے بلیڑ کے گپت ڈنگ نہ فڑا دیتے کلے کلے لے بھی تم اپنا واٹر میلن لے لا تم اپنا تربوج لے لا تم اپنا متیرا لے لا تم اپنا ہدوانا لے لا راستے سے لڑتے آتے کہندے جلے میں اپنے استاد نو دے گا میرا واٹر میلن بہت چنگا ہوئے گا میرا تربوج بہت چنگا ہوئے گا میرا متیرا بہت چنگا ہے میرا ہدوانا بہت چنگا جدو استاد کو پڑھایا اور پردا پاسے کر کے کلے کلے دے ہاتھ سے رکھے ہے وہ کہندے اسی تا ایمی راج لڑتے رہے چیز تا ایک ہی سی اس طرح رابطہ ایک ہی ہے صرف نام روپ کر کے بھید بدھی وچ لڑائیاں ہو رہی ہیں جدو تتوے تک گیان بن مہاپرش مل جا بھید ختم ہو جاتا لڑائی ختم ہو جاتی کینچی جڑی وہ تو پیروں میں ہوں سوئی سر میں ٹنگی جاتی وہ بھی لوہے کی وہ بھی لوہے کی سوئی چھوٹی جی ہے وہ سر سے درد ٹنگ کا کینچی پیروں چی گل کی ہے کینچی صاحب کے کپڑے نو بڑھ کے رکھ دینی ہے کہ سوئی بڑھیا ہوا کپڑے نو سی دینی گج کے بولو سادنا بابا نانک نو ہار مائی کا ویکتی کیوں من رہا مسلمان بھی انہوں منگے عیسائی بھی منگے پارسی جینی بدھی بھی منگے یا ہندو بھی منگے سکھاں میں تو ہوئے مننا ہی مننا ہے کارن کی باقی مذہب جڑے ہیں وہ دوئے نو اپنے نالوں کٹ کے آپ مورے ہونا چاہتے پر سادھگرو بابا نانک جی نے مسلمان کہا جی مسلمان ہیں تو مسلمان دے بھائی اصول آیا ہے مسلمان موم دل ہو انتر کی مل سکتے تو ہو جی ہندو آیا ان اسی طرح کا اپدیش دیتا جی ہو جا بھی انہوں کو آیا اسی ڈنگ کا اپدیش دے کے انہوں سنتوشت کر دیتا ستگرو نو تاہیوں دنیا منتی ہے کہ ستگرو جی نے دنیا سے بھید بھاد دویت نو ختم کر کے ادویت ایکتا کا پرچار کیا سبھی سانجی بال سدائن کوئی نہ دتا بہرا جی گج کے بولو ساتنا یہ ہے بابا گرو نانک صاحب کا سدھانت پنجویں پاتشاہ پرگٹ کر رہے ہیں ایک اوکار کا خلاسا ہو رہا ایک پتا ایک کے ہم بارت تو ساڈا سارے دا ایکو پتا ہے ابھی سارے ایکو ہی باپ دے بارک پتر ہاں تو میرا گرو ہائی تو میرا گرو ہائی ہے کئی پریمی ہائی کا ارتھ انگریزی کا ہائی ورتتے ہیں کہ ہائی نہ بڑے دا پر گرو گرنتھ صاحب کے اندر انگریزی کا اکثر ہے نہیں کوئی بھی ہائی اتنے ہے کا واچک ہے ہائی ہاتھ ہون ناس ہون کا بھی واچک ہے کئی جگہ سو کہندے ہاں تو میرا گرو ہائی ہے سن میتا جیو ہمارا بل بل جاسی اے میرے گرو روپی میتا متر جیو تو میرا لوگ پر لوگ کا متر ہے سجن سی نال میں چلدیا نال چلن جتھا لیکھا منگیا تتھا کھڑے دسن سجن ٹھاکر کیا تیرا نام کی ہے کہندا جی میرا نام سجن ہے کہندے آ سجنا دے کام ہے چولا گٹیا کے ڈونگا پایا
ਤੇ ਬੰਦੇ ਮਾਰ ਕਰਕੇ ਮਾਇਆ ਵਾਸਤੇ ਦਰਿਆ ਚਰੋੜ ਦਿੰਦਾ। ਸੱਜਣ ਵਾਲੇ ਤੇਰੇ ਕੰਮ ਕਾਹਦੇ ਹਨ? ਸੱਜਣ ਤਾਂ ਉਹ ਹੁੰਦਾ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾ ਨੀ, ਜਿੱਥੇ ਲੇਖਾ ਮੰਗੀ ਹੈ ਤਿੱਥਾ ਖੜੇ ਦਿਸਣ। ਤੇਰੀ ਉਹ ਹਾਲਤ ਹੈ ਜਿਵੇਂ ਕਹਿ ਉੱਤੋਂ ਦਾ ਬਹੁਤ ਚਿਲਕਦਾ, ਤੇ ਜਿਹੜੇ ਹੱਥ ਲਾਈਏ ਵਿੱਚੋਂ ਕਾਲਕ ਨਿਕਲਦੀ। ਪੂਜਲ ਕਹਿ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠਣਾ ਉਤਰਾ ਜੇ ਸਭ ਧੋਵਣ। ਤੇ ਸੂਹੀ ਰਾਮ ਦੇ ਉਪਦੇਸ਼ ਦੇ ਕਰਕੇ ਸੱਜਣ ਸਾਧੂ ਸਾਧ ਬਣਾਤਾ ਸੀ ਕਿ ਨਹੀਂ? ਧੰਨ ਸਤਿਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ। ਸੋ ਕਹਿੰਦੇ ਹਨ ਮੇਰਾ ਜਿਹੜਾ ਮਿੱਤਰ ਹੈ ਵਾਹਿਗੁਰੂ ਅਕਾਲ ਪੁਰਖ, ਇਹ ਮੇਰੇ ਮਿੱਤਰ ਜੀਓ ਸਤਿਕਾਰਯੋਗ ਸੁਣੋ ਸਾਡੀਆਂ ਬੇਨਤੀਆਂ, ਸੁਣੀ ਬੇਨਤੀ ਠਾਕਰ ਮੇਰੇ ਖਸਮਾਨਾ ਕਰ ਆਪ। ਇਹ ਵਾਹਿਗੁਰੂ ਸਾਡੀ ਬੇਨਤੀ ਸੁਣੋ, ਸਾਡੇ ਤੇ ਖਸਮਾਨਾ ਕਿਰਪਾ ਕਰੋ। ਅਸੀਂ ਮਨਬਾਣੀ ਸ਼ਰੀਰ ਕਰਕੇ ਤੁਹਾਤੋਂ ਬਲ ਬਲ ਜਾਤੀ ਜਾਂਦੇ ਹਾਂ ਵਾਰਨੇ ਵਲਿਹਾਰਨੇ। ਜਾਤੀ ਸ਼ਬਦ ਪੋਠੋਹਾਰੀ ਬੋਲੀ ਦਾ ਹੋ ਜਾਤੀ ਗੁਰੂ ਭਰਾ ਕਰ। ਮੈਨੂੰ ਤਾਂ ਪਤਾ ਬਾਬਾ ਜਵਾਲਾ ਸਿੰਘ ਸਾਹਿਬ ਤੇ ਬਖਸ਼ਿਸ਼ ਗੋਤੀ ਮਰਦਾਨ ਵਾਲੇ ਮਹਾਂਪੁਰਖ ਬਾਬਾ ਆਇਆ ਸਿੰਘ ਸਾਹਿਬ ਦੀ ਹੋਈ ਸੀ। ਉਹ ਮਹਾਂਪੁਰਖ ਨੇ ਬਚਨ ਸੁਣਾਇਆ ਕਰਦੇ ਸਨ ਤੇ ਉੱਧਰਲੀ ਬੋਲੀ ਇਹ ਸੀ, ਜਦੋਂ ਮਹਾਂਪੁਰਖਾਂ ਕੋਲ ਕਿਸੇ ਦੁਖੀ ਨਹੀਂ ਆਉਣਾ, ਬੇਨਤੀ ਕਰਨੀ। ਬਾਬਾ ਜੀ ਨੇ ਪੋਠੋਹਾਰੀ ਬੋਲੀ ਬੜੀ ਮਿੱਠੀ ਹੈ, ਹੋ ਜਾਤੀ ਗੁਰੂ ਨਾਨਕ ਭਲੀ ਕਰ, ਗੱਜ ਕੇ ਬੋਲੋ ਸਭ। ਸ਼ੇਖੂਪੁਰੇ ਦੀ ਬੋਲੀ, ਆ ਜਨਮ ਸਾਥੀ ਸ਼ੇਖੂਪੁਰੇ ਦੀ ਬੋਲੀ ਹੈ ਨਾ, ਬੜੀ ਪਿਆਰੀ ਬੋਲੀ ਹੈ। ਭਾਈ ਬਾਲਾ ਸਾਹਿਬ ਕੈਸੀ ਮਿੱਠੀ ਬੋਲੀ ਬੋਲਦੇ, ਉਹ ਪੁਰਾਤਨ ਗੁਰਮੁਖੀ ਹੈ ਨਾ, ਬੜੀ ਸੁਹਾਵਣੀ। ਤੁਸੀਂ ਜਿੰਨੇ ਮਰਜ਼ੀ ਇਤਿਹਾਸ ਪੜ੍ਹ ਲਓ, ਜੋ ਜਨਮ ਸਾਥੀ ਪੜ੍ਹ ਕੇ ਬਰਾਗ ਆਉਂਦਾ ਨਾ ਭਾਈ ਬਾਲਾ ਜੀ, ਇਹ ਬਰਾਗ ਨਹੀਂ ਤੁਹਾਨੂੰ ਮਿਲੇ। ਤੁਲਸੀਦਾਸ ਦੀ ਰਮਾਇਣ ਔਰ ਭਾਈ ਬਾਲੇ ਦੀ ਜਨਮ ਸਾਖੀ, ਇਹ ਦੋ ਧਰਮ ਸ਼ਾਸਤਰਾਂ ਦੇ ਅੰਦਰ ਬਰਾਗ ਬੜਾ, ਪਿਆਰ ਬੜਾ, ਬੜੀ ਸ਼ਰਧਾ ਭਰੀ ਹੋਈ। ਸੋ ਸਾਧ ਸੰਗਤ ਜੀ ਫਰਮਾਉਂਦੇ ਹਨ, ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਤੀ, ਹੇ ਮੇਰੇ ਗੁਰੂ ਸਰੂਪੀ ਮਿੱਤਰ ਜੀਓ, ਹਮਾਰਾ ਸਾਡਾ ਜੀਓ, ਤੁਹਾਤੋਂ ਮਨਮਾਣੀ ਸ਼ਰੀਰ ਕਰਕੇ ਵਾਰਨੇ ਵਾਲੇ ਹਾਰਨੇ ਜਾਤੀ ਜਾਂਦਾ ਹੈ। ਹਰ ਦਰਸ਼ਨ ਦੇਹੋ ਦਿਖਾਈ, ਮਹਾਰਾਜ ਕਿਰਪਾ ਕਰੋ ਸਾਡੀ ਬੁੱਧੀ ਤੋਂ ਮਾਇਆ ਦਾ ਪਰਦਾ ਚੁੱਕ ਦਿਓ, ਕਿਰਪਾ ਕਰਕੇ ਸਾਨੂੰ ਆਪਣਾ ਪਵਿੱਤਰ ਦਰਸ਼ਨ ਦਿਖਾ ਦਿਓ। ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਪਇਓ ਦਰਸ਼ਨ ਦੇਖੇ। ਉਹ ਭਗਤ ਰਵਿਦਾਸ ਜੀ ਨੂੰ ਇੱਕ ਵਾਰੀ ਦਰਸ਼ਨ ਹੋਇਆ ਸੀ ਨਾ, ਜਿਸ ਵੇਲੇ ਨਮਸਕਾਰ ਕਰਨ ਲਈ ਗਾਂਹ ਵਧੇ, ਭਗਵਾਨ ਪਿੱਛੇ ਹਟ, ਕਹਿੰਦੇ ਤੂੰ ਚਮਿਆਰ ਹੈ ਪਿੱਛੇ ਹਟ, ਮੈਨੂੰ ਭੇਟਣਾ ਦੇ। ਰਵਿਦਾਸ ਜੀ ਕਹਿਣ ਲੱਗੇ ਗੱਲ ਸੁਣ, ਦਾਸ ਸ੍ਰੇਸ਼ਟੀ ਪੁੱਤ ਕਿਹਦੀ ਹੈ? ਕਹਿਣ ਲੱਗਾ ਮੇਰੀ ਹੈ। ਕਹਿੰਦੇ ਫਿਰ ਪੁੱਤ ਪਿਓ ਦੀ ਦ੍ਰਿਸ਼ਟੀ ਚ ਬਾਹਮਣ ਤੇ ਚਮਿਆਰ ਹੈ? ਰੱਬ ਨੂੰ ਕੋਈ ਜਵਾਬ ਨਾ ਆਇਆ। ਰਵਿਦਾਸ ਨੇ ਜਾ ਕੇ ਦੌੜ ਕੇ ਚਰਨ ਫਲ, ਭਗਵਾਨ ਨੇ ਗਲਬੱਕੜੀ ਪਾ ਲਈ। ਉੱਥੇ ਫਿਰ ਸ਼ਬਦ ਆਚਾਰਿਆ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਆਗਮ ਜੈਸੇ ਲਹਿਰ ਮੈਂ ਉਦਲ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਆ ਭਰਮ ਐਸਾ, ਜੈਸਾ ਮੰਨੀਏ ਹੋਏ ਨਾ ਤੈਸਾ। ਔਰ ਸਾਧ ਸੰਗਤ ਜੀ ਕਹਿੰਦੇ ਹਨ ਕਿ ਸੁਪਨੇ ਦੇ ਵਿੱਚ ਜਿਵੇਂ ਰਾਜੇ ਦੀ ਹਾਲਤ ਹੁੰਦੀ ਹੈ, ਭਗਤ ਜੀ ਮਹਾਰਾਜ ਕਹਿੰਦੇ ਹਨ ਜੈਸਾ ਮੰਨੀਏ ਹੋਏ ਨਾ ਤੈਸਾ, ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਭਇਆ ਭਖਾਰੀ, ਆਛਕ ਰਾਜ ਬਿਛਰਾ ਦੁੱਖ ਪਾਇਆ, ਸੋ ਗੱਤ ਭਈ ਹਮਾਰੀ। ਕਹਿੰਦੇ ਜਿਵੇਂ ਕੋਈ ਰਾਜਾ ਸੁਪਨੇ ਆਵੇ ਕੰਗਾਲ ਹੋ ਜਾਏ, ਜਿਹੜੇ ਉੱਠਦਾ ਉਹ ਸੇਜਾ ਹਨ, ਉਹ ਤਾਕਤਾਂ ਹਨ, ਉਹ ਰਾਜ ਦੀ ਲੀਲਾ। ਕਹਿੰਦਾ ਇਹ ਕੀ ਚੀਜ਼? ਕਹਿੰਦੇ ਜਿਹੜਾ ਭਰਮ ਹੈ ਤਾਂ ਸੁਪਨੇ ਦੀ ਨਿਆਈ ਹੈ, ਤੁਸੀਂ ਸਾਨੂੰ ਭੁਲੇਖਾ ਪਾਉਂਦੇ ਹੋ। ਗੁਰੂ ਤੇ ਚੇਲਾ ਦੋ ਕਹਿ ਨਹੀਂ ਜਾ ਸਕਦੇ, ਪ੍ਰਭ ਤੇ ਜਨ, ਜਨ ਤੇ ਪ੍ਰਭ, ਜਾ ਨੀਜੈ। ਭਗਵਾਨ ਦੇ ਵੀ ਨੇਤਰਾਂ ਜਦ ਥਰੂ ਆ ਗਿਆ ਤੇ ਰਵਿਦਾਸ ਦੇ ਵੀ ਆ ਗਿਆ, ਗਲਬੱਕੜੀਆਂ ਪੈਰੀਆਂ ਭੇਦਤਾ, ਗੱਜ ਕੇ ਬੋਲੋ ਸਾਧਨਾ। ਪ੍ਰੇਮ ਇੱਕ ਐਸੀ ਚੀਜ਼ ਹੈ, ਇੱਕ ਜਗ੍ਹਾ ਉਹਨਾਂ ਨੇ ਲਿਖਿਆ ਹਨ, ਸਾਚੀ ਦੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੋ ਜੋਰ ਅਵਰ ਸੰਗ ਤੋਰੀ, ਤੁਮ ਨਾ ਤੋਰਾ ਤੋ ਹਮ ਨਹੀਂ ਤੋਰਾ, ਤੁਮ ਸੋ ਜੋ ਤੋਰਾ ਕਵਨ ਸੰਗ ਜੋਰਾ। ਇਹ ਵਾਹਿਗੁਰੂ, ਮੈਂ ਸੱਚੀ ਪ੍ਰੀਤੀ ਤੁਹਾਡੇ ਚਰਨਾਂ ਨਾਲ ਜੋੜੀ ਹੈ ਔਰ ਤੁਹਾਡੇ ਪਿੱਛੇ ਮੈਂ ਦੁਨੀਆਂ ਨਾਲੋਂ ਪ੍ਰੀਤ ਤੋੜ ਲਈ ਹੈ, ਹੁਣ ਤੁਸੀਂ ਮੇਰੀ ਪ੍ਰੀਤੀ ਨਾ ਤੋੜੋ। ਕਹਿੰਦੇ ਜੇ ਤੁਸੀਂ ਪ੍ਰੀਤੀ ਤੋੜ ਲਓਗੇ ਤੁਹਾਡਾ ਤਾਂ ਸਰ ਜਾਵੇਗਾ ਮੇਰੇ ਨਾਲ, ਪਰ ਮੇਰਾ ਨਹੀਂ ਤੁਹਾਡੇ ਨੂੰ ਪ੍ਰੇਮ ਤੋੜ ਕੇ ਸਰਨਾ। ਇਹ ਦੋ ਪਾਠ ਹੈ ਜੀ ਇੱਥੇ ਗ੍ਰੰਥੀ ਸਿੰਘ ਯਾਦ ਰੱਖਣ, ਤੁਮ ਨਾ ਤੋਰੋ ਜਾਂ ਤੁਮ ਨਾ ਤੋਰੋ। ਜੇ ਤੁਸੀਂ ਮੇਰੇ ਨੂੰ ਪ੍ਰੀਤੀ ਨਹੀਂ ਤੋੜੋਗੇ ਤੇ ਮੈਂ ਵੀ ਨਹੀਂ ਤੋੜਾਂਗਾ, ਜੇ ਤੁਸੀਂ ਮੇਰੇ ਨੂੰ ਤੋੜ ਲਓਗੇ ਤੇ ਮੈਂ ਫਿਰ ਵੀ ਨਹੀਂ ਤੋੜਾਂਗਾ। ਦੇਖੋ ਭਗਤ ਰਵਿਦਾਸ ਜੀ ਦਾ ਪਿਆਰ, ਇਹਨੂੰ ਪਿਆਰ ਕਹਿੰਦੇ। ਕਾਸ਼ੀ ਦਾ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ ਕੇ ਬਹਿ ਗਏ। ਉਹ ਦੇਖ ਲਓ ਮਹਾਰਾਸ਼ਟਰ ਦਾ ਇੱਕ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ, ਭਗਤ ਨਾਮ ਦੇ ਪਾਕ ਪਟਨ ਦੇ ਮਹਾਂਪੁਰਖ ਬਾਬਾ ਫਰੀਦ ਦੇ ਵਿੱਚ ਬੈਠੇ, ਸਦਨਾ ਸਿੰਘ ਦਾ ਬੈਠਾ ਹੋਇਆ, ਧੰਨਾ ਜੱਟ ਦਿੱਲੀ ਅਲਵਰ ਦਾ ਬੈਠਾ ਹੋਇਆ। ਗੱਜ ਕੇ ਬੋਲੋ ਸਾਧਨਾ, ਕਿੰਨੇ ਅੱਗ ਦੇ ਨਾਂ ਗਿਣਾ। ਇੱਕ ਮਹਾਂਪੁਰਖ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਅਕਾਲ ਪੁਰਖ ਤੋਂ ਬਰੋਸ ਆਏ ਹੋਏ ਹਨ, ਜਿਹਨਾਂ ਤੇ ਅਕਾਲ ਦੀਆਂ ਕਿਰਪਾ ਹੋਈਆਂ ਹਨ, ਸਾਰੇ ਪ੍ਰੇਮੀ ਹਨ, ਭਗਤਾਂ ਹਨ, ਸ਼ਰਧਾਲੂ ਹਨ। ਅਰਦਾਸ ਕੀਤੀ ਜਾ ਰਹੀ ਹੈ ਸੇਵਕ ਵੱਲੋਂ, ਹਰ ਦਰਸ਼ਨ ਦਿਓ ਦਿਖਾਈ, ਹੇ ਹਰੀ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲੇ, ਆਪ ਕਿਰਪਾ ਕਰਕੇ ਸਾਨੂੰ ਆਪਣਾ ਦਰਸ਼ਨ ਦਿਖਾ ਦਿਓ। ਬੰਗਾਲ ਦੇ ਅੰਦਰ ਇੱਕ ਮਹਾਂਪੁਰਖ ਹੋਏ ਹਨ ਸਵਾਮੀ ਰਾਮ ਕਿਸ਼ਨ, ਬੜੇ ਮਹਾਂਪੁਰਖ ਹੋਏ ਹੈ ਅਨਪੜ੍ਹ, ਪਰ ਪਰਮੇਸ਼ਰ ਦੇ ਦਰਬਾਰ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵਨ। ਇੱਥੇ ਨਹੀਂ ਪੜ੍ਹਾਕੂਆਂ ਦੀ ਗੱਲ ਕਿ ਪੜ੍ਹਿਆ ਨਹੀਂ ਲੱਭ ਮਿਲਦਾ, ਜਿਹਦਾ ਹਿਰਦਾ ਸੋਧਿਆ ਨਾਮ ਜਪਣ ਵਾਲਾ ਉਹਨੂੰ ਮਿਲਦਾ, ਭੋਲੇ ਭਾਵ ਮਿਲਿਆ ਰਾਗ ਰਾਇਆ ਉਹ ਦਿਆਲੂ ਹੈ। ਸਵਾਮੀ ਵਿਵੇਕਾਨੰਦ ਜੀ ਵਕੀਲ ਦੇ ਲੜਕੇ ਸਨ, ਇਹ ਮਹਾਂਪੁਰਸ਼ਾਂ ਦੇ ਪਾਸ ਚਲ ਗਏ। ਕਹਿਣ ਲੱਗੇ ਸਵਾਮੀ ਜੀ ਤੁਸੀਂ ਰੱਬ ਵੇਖਿਆ? ਉਹ ਕਹਿਣ ਲੱਗੇ ਤੈਨੂੰ ਮੇਰੇ ਦੇਖੇ ਦਾ ਕੀ ਆਸਰਾ, ਤੈਂ ਵੇਖਣਾ? ਜੇ ਮੈਂ ਕਹਿ ਦਿੰਦਾ ਮੈਂ ਵੇਖਿਆ ਤੇ ਤੈਨੂੰ ਕੀ ਲਾਭ ਹੋ, ਤੂੰ ਵੇਖਣਾ ਜੇ ਗੱਲ ਕਰ। ਕਹਿੰਦੇ ਮਹਾਰਾਜ ਆ ਤਾਂ ਵੇਖਣਾ ਹੀ ਨਹੀਂ, ਬਸ ਸਾਹਮਣੇ ਜਿਹੜੇ ਬਹਾਲਿਆ ਜਗਾਈ ਜੋਤ ਨਾ ਜੋਤ ਜਨ ਦੀਪ ਤੇ ਦੀਪ ਜਗਾਇਓ ਤੇ ਉਦੋਂ ਹੀ ਕੁਆੜ ਖੁੱਲ੍ਹ ਗਏ। ਇਹ ਹੈ ਮਹਾਂਪੁਰਖਾਂ ਦੀ ਪਵਿੱਤਰ ਦ੍ਰਿਸ਼ਟੀ। ਫਿਰ ਉਹ ਮਾਇਆ ਦਾ ਪਰਦਾ ਆਪਣੀ ਦਿਵ ਦ੍ਰਿਸ਼ਟੀ ਨੇ ਚੁੱਕ ਦਿੰਦੇ, ਜਿਵੇਂ ਰਾਏ ਬਲਾਰ ਜੀ। ਅੱਜ ਸਤਿਗੁਰੂ ਜੀ ਬਹੁਤ ਲੰਬੇ ਸਮੇਂ ਦੀ ਉਦਾਸੀ ਕਰਨ ਤੋਂ ਬਾਅਦ ਪਵਿੱਤਰ ਜਨਮ ਭੂਮੀ ਰਾਏ ਭੋਏ ਦੀ ਤਲਵੰਡੀ ਵਿੱਚ ਆਏ ਹਨ। ਭਾਈ ਬਾਲਾ ਜੀ ਸੰਧੂ ਉਹਨਾਂ ਦੇ ਪਿਤਾ ਚੰਦਰਭਾਨ ਜੀ ਦੇ ਖੂਹ ਤੇ ਬਾਹਰ ਬਰਾਜੇ ਹਨ। ਸਤਿਗੁਰੂ ਗੁਰੂ ਗਰੀਬ ਨਿਵਾਸ ਜੀ ਨੇ ਭਾਈ ਮਰਦਾਨਾ ਔਰ ਭਾਈ ਬਾਲਾ ਸਾਹਿਬ ਜੀ ਨੂੰ ਆਪਣੇ ਗ੍ਰਹਿ ਜਾਣ ਦੀ ਆਗਿਆ ਬਖਸ਼ਿਸ਼ ਕੀਤੀ ਅਤੇ ਆਪਣੇ ਘਰ ਜਾਣ ਤੋਂ ਰੋਕਿਆ। ਉਹਨਾਂ ਨੇ ਕਿਹਾ ਮਹਾਰਾਜ ਇਹ ਕਿਵੇਂ ਹੋ ਸਕਦਾ, ਅਸੀਂ ਮਹਿਤਾ ਕਲਿਆਣ ਚੰਦਰ ਅਤੇ ਮਾਤਾ ਤ੍ਰਿਪਤਾ ਜੀ ਦੇ ਦਰਸ਼ਨ ਤੋਂ ਬਿਨਾਂ ਵਾਪਸ ਪਰਤ ਆਵਾਂਗੇ, ਸਾਡੇ ਵਾਸਤੇ ਤੁਹਾਡਾ ਸਰੂਪ ਹਨ, ਜਿਹਨਾਂ ਦੀ ਬੰਦਗੀ ਤੋਂ ਤੁਸੀਂ ਤਿੰਨਾਂ ਲੋਕਾਂ ਦਾ ਭਲਾ ਕਰਨ ਲਈ ਨਿਰਗੁਣ ਤੋਂ ਸਰਗੁਣ ਰੂਪ ਹੋ ਕਰਕੇ ਆਏ ਹੋ। ਸਤਿਗੁਰੂ ਜੀ ਮੁਸਕਰਾਏ, ਜਿਵੇਂ ਤੁਹਾਡੀ ਮਰਜ਼ੀ। ਘਰੇ ਗਏ, ਮਾਤਾ ਪਿਤਾ ਜੀ ਨੂੰ ਪਤਾ ਲੱਗਿਆ, ਉਸੇ ਵੇਲੇ ਦੌੜੇ, ਮੇਰਾ ਪੁੱਤਰ ਕਿੱਥੇ ਹੈ? ਉੱਧਰ ਵੀ ਬੋਲੀ ਹੈ। ਇੱਧਰ ਰਾਏ ਬਲਾਰ ਜੀ ਦੀ ਦੇਹ ਬੜੀ ਬਿਰਧ ਹੋ ਚੁੱਕੀ ਹੈ। ਜਦੋਂ ਭਾਈ ਸਾਹਿਬ ਗਏ ਪੁੱਛਿਆ ਕਿ ਖੁਦਾ ਨਾਨਕ ਕਿੱਥੇ ਹੈ? ਖੁਦਾ ਨਾਨਕ, ਮੁਸਲਮਾਨ ਉਹਨਾਂ ਨੂੰ ਖੁਦਾ ਕਹਿੰਦੇ, ਖੁਦਾ ਕਿੱਥੇ? ਕਹਿਣ ਲੱਗੇ ਮਹਾਰਾਜ ਉਹ ਬਾਹਰ ਬੈਠੇ ਹਨ, ਸਰੀਰ ਬੋਝਲ ਸੀ, ਬਿਰਧ ਜ਼ਿਆਦਾ ਸੀ ਰਾਜੇ ਦਾ ਸਰੀਰ, ਹੱਥ ਜੋੜੇ ਅੱਖਾਂ ਚੋਂ, ਮੈਂ ਨੀਰ ਬਹਾਗਾ ਚੱਲਿਆ ਜੀ, ਉਹ ਚਿਮ ਚਿਮ ਵਰਤਾ ਅੰਮ੍ਰਿਤ ਧਾਰਾ, ਇਸ ਤਰ੍ਹਾਂ ਦੀ ਅਵਸਥਾ ਬਣ ਗਈ ਰਾਏ ਬਲਾਰ ਜੀ ਦੀ, ਬਰਾਗ ਨਾਲ ਗਲ ਭਰ ਗਿਆ, ਬੋਲਿਆ ਨਹੀਂ ਜਾਂਦਾ, ਪ੍ਰੇਮ ਦਾ ਸਾਗਰ ਠੱਲਿਆ ਨਹੀਂ ਜਾ ਰਿਹਾ, ਨੇਤਰ ਗੰਗਾ ਜਮਨਾ ਬਣ ਗਏ ਹਨ। ਕਹਿੰਦੇ ਮੇਰੇ ਪਿਆਰੇ ਦਾ ਦਰਸ਼ਨ ਕਦੋਂ ਹੋਵੇਗਾ? ਉਹਨਾਂ ਨੂੰ ਬੇਨਤੀ ਕਰਨੀ, ਹੁਣ ਮੇਰਾ ਸਰੀਰ ਬੁਢਾਪੇ ਕਾਰਨ ਜਰਜਰੀ ਭੂਤ ਹੋ ਚੁੱਕਾ, ਨਹੀਂ ਤਾਂ ਮੈਂ ਆਪ ਦੌੜ ਕੇ ਜਾਂਦਾ ਉਹਨਾਂ ਦੇ ਦਰਸ਼ਨ ਕਰਨ ਨੰਗੇ ਚਰਨੀ, ਭੇਟਾਂ ਲੈ ਕਰਕੇ ਸ਼ਰਧਾ ਸੰਯੁਕਤ ਹੋ ਕੇ ਬੇਨਤੀ ਕਰਨੀ, ਮੇਰਾ ਅੰਤ ਸਮਾਂ ਹੈ, ਪਤਾ ਨਹੀਂ ਸਵਾਸ ਕਿੰਨੇ ਬਾਕੀ ਹੈ, ਅੰਤ ਸਮੇਂ ਮੈਨੂੰ ਦਰਸ਼ਨ ਦੇ ਦੇਣ, ਮੈਂ ਸਮਝਾਂਗਾ ਕਿ ਮੇਰੀ ਚਰਾਸੀ ਕੱਟੀ ਗਈ। ਆਹ ਦੇਖੋ ਮੁਸਲਮਾਨ ਦੀ ਸ਼ਰਧਾ, ਭੱਟੀ ਗੋਦ ਦਾ ਰਾਜਾ ਰਾਏ ਬਲਾ ਸਤਿਗੁਰੂ ਜੀ ਦੇ ਪਾਸ ਭਾਈ ਬਾਲਾ ਮਰਦਾਨਾ ਜੀ ਆਏ ਹਨ, ਮਾਤਾ ਪਿਤਾ ਜੀ ਦੇ ਨਾਲ ਸਤਿਗੁਰੂ ਜੀ ਦੇ ਵਿਚਾਰ ਵਟਾਂਦਰੇ ਹੋਏ, ਉਪਰੰਤ ਰਾਏ ਸਾਹਿਬ ਦੇ ਪਾਸ ਆਏ, ਯਤਨ ਕੀਤਾ ਕਿ ਉੱਠ ਕਰਕੇ ਸ਼ੀਘਰਤਾ ਨਾਲ ਬਾਬਾ ਗੁਰੂ ਨਾਨਕ ਸਾਹਿਬ ਦੇ ਪਾਵਨ ਚਰਨਾਂ ਦੇ ਨਮਸਕਾਰ ਕਰਨ, ਪਰ ਫਿਰ ਵਡਾਪੇ ਦੇ ਕਾਰਨ ਉੱਠ ਨਾ ਸਕੇ। ਸਤਿਗੁਰੂ ਜੀ ਨੇ ਦੌੜ ਕਰਕੇ ਰਾਏ ਬਲਾਰ ਜੀ ਦੇ ਚਰਨਾਂ ਦੇ ਆਪਣਾ ਪਵਿੱਤਰ ਮਸਤਕ ਰੱਖ ਦਿੱਤਾ। ਰਾਏ ਬਲਾਰ ਜੀ ਕਹਿੰਦੇ, ਮਹਾਰਾਜ ਮੈਂ ਤੁਹਾਡਾ ਦਾਸ ਹਾਂ, ਦਾਸ ਹਨ ਦਾਸ, ਤੁਸੀਂ ਮੇਰੇ ਤੇ ਬਹੁਤ ਭਾਰ ਚਾੜ ਦਿੱਤਾ, ਮੈਂ ਆਪ ਜੀ ਨੂੰ ਨਮਸਕਾਰ ਕਰਨੇ ਸੀ। ਸਤਿਗੁਰੂ ਜੀ ਕਹਿਣ ਲੱਗੇ, ਰਾਏ ਬਲਾਰ ਜੀ ਭਾਵੇਂ ਮੱਥਾ ਟਕਾ ਕੇ ਬਖਸ਼ ਕਰ ਦਈਏ, ਭਾਵੇਂ ਟੇਕ ਕੇ ਕਰ ਦਈਏ, ਇਹ ਤਾਂ ਸਾਡੀ ਮਰਜ਼ੀ ਹੈ। ਕਹਿੰਦੇ, ਜਿੱਥੇ ਗੁਰੂ ਔਰ ਚੇਲੇ ਦਾ ਸੰਬੰਧ ਹੈ ਉੱਥੇ ਚਰਨ ਤੇ ਮੱਥੇ ਦੋ ਨਹੀਂ ਰਹਿੰਦੇ, ਇੱਕ ਹੋ ਜਾਂਦੇ। ਗੱਜ ਕੇ ਬੋਲੋ ਸਾਧਨ। ਉਸੇ ਵੇਲੇ ਸਤਿਗੁਰੂ ਜੀ ਨੇ ਕਿਹਾ, ਰਾਏ ਬਲਾਰ ਜੀ ਹੁਣ ਜੋੜੋ ਅਕਾਲ ਦੇ ਨਾਲ ਸੁਰਤ। ਮਹਾਰਾਜ ਦੇ ਹੁੰਦੇ ਪ੍ਰਾਣ ਤਿਆਗ ਦਿੱਤੇ ਔਰ ਆਤਮਾ ਨੂੰ ਆਪਣੇ ਤੇ ਅਭੇਦ ਕਰ ਲਿਆ ਔਰ ਆਪਣਾ ਪਵਿੱਤਰ ਚਾਦਰਾ ਪਾਇਆ, ਆਪ ਸਾਰੀ ਰਾਏ ਬਲਾਰ ਦੀ ਅੰਤਮ ਰਸਮ ਕੀਤੀ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ। ਬਾਬਾ ਗੁਰੂ ਨਾਨਕ ਸਾਹਿਬ ਦੇ ਹੱਥੋਂ ਸਾਧ ਸੰਗਤ ਜੀ, ਮਰਦਾਨਾ ਜੀ ਤੇ ਰਾਏ ਬਲਾਰ ਦੋ ਮੁਸਲਮਾਨਾਂ ਨੂੰ ਵੀ ਸੁਭਾਗ ਮਿਲਿਆ। ਅੰਤਮ ਕਿਰਿਆ ਦੇ ਵੇਲੇ ਮਰਦਾਨਾ ਜੀ ਦਾ ਮੈਂ ਬਚਨ ਸੁਣਾਇਆ ਸੀ, ਪ੍ਰੇਮੀ ਦਾ ਜਿਹੜੇ ਖੁਰਮੇ ਸ਼ਹਿਰ ਚ ਲੈ ਨਾ ਅਰਬ ਚ, ਕਹਿੰਦੇ ਮਰਦਾਨਿਆ ਤੇਰਾ ਹੁਣ ਅੰਤ ਆ ਗਿਆ, ਦਾਸ ਤੇਰੇ ਸਰੀਰ ਦਾ ਸੰਸਕਾਰ ਕਰੀਏ ਕਿ ਦਫਨਾਈਏ? ਕਹਿੰਦੇ, ਮਹਾਰਾਜ ਸਰੀਰ ਮੇਰਾ ਕਿ ਤੁਹਾਡਾ ਹੈ, ਜਿਵੇਂ ਮਰਜ਼ੀ ਕਰ ਲਿਓ। ਕਹਿੰਦੇ, ਫਿਰ ਸੰਸਕਾਰ ਕਰਾਂਗੇ, ਗੁਰਮਤ ਵਿੱਚ ਇਹ ਮੁਨਾਸਬ ਹੈ। ਕਬਰਾਂ ਦੀ ਮਿੱਟੀ ਘੁਮਾਰ ਦੇ ਭਾਂਡੇ ਬਣ ਕੇ ਬਹੁਤ ਦੇਰ ਸੜਦੀ ਹੈ, ਸੰਸਕਾਰ ਠੀਕ ਹੈ। ਫਿਰ ਤੇਰੀ ਸੰਖ ਮਾਰ ਮਰ ਦੀ ਸਮਾਧ ਬਣਾ ਕੇ ਦੁਨੀਆ ਦੇ ਪੂਜ ਬਣਾ ਦਈਏ ਸੋਨਾ ਲਾ ਕੇ। ਧੰਨ ਧੰਨ ਮਰਦਾਨਾ ਜੀ ਮਹਾਰਾਜ। ਕਹਿੰਦੇ, ਮਹਾਰਾਜ ਪੰਜਾਂ ਤੱਤਾਂ ਦੀ ਮੜੋਲੀ ਚੋਂ ਕੱਢ ਕੇ ਮੈਨੂੰ ਹੁਣ ਪੱਥਰ ਦੀ ਮੜੋਲੀ ਵਿੱਚ ਪਾਉਂਦੇ ਹੋ, ਮੈਨੂੰ ਹੁਣ ਆਪਣੇ ਵਿੱਚ ਅਭੇਦ ਕਰੋ, ਮੈਨੂੰ ਉਸ ਨਿਰੰਕਾਰ ਦੇ ਵਿੱਚ ਅਭੇਦ ਕਰੋ। ਸਤਿਗੁਰੂ ਜੀ ਕਹਿ ਮਰਦਾਨੇ ਆ, ਇਹ ਕਿੱਥੋਂ ਲਈ ਸਿੱਖਿਆ? ਕਹਿੰਦੇ, ਮਹਾਰਾਜ ਆਪਦੇ ਚਰਨਾਂ ਚੋਂ ਮਿਲੀ, ਹੋਰ ਕਿੱਥੋਂ ਲੈਣੀ ਮੈਂ ਗਰੀਬ ਨੇ ਸਿੱਖਿਆ। ਦੇਖੋ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਗਤ ਕੀਤੀ ਹੈ, ਕਿੰਨੀਆਂ ਉੱਚੀਆਂ ਆਤਮਾਵਾਂ ਹਨ, ਉਹਨਾਂ ਦਾ ਪਿਆਰ ਸਾਰੀ ਜ਼ਿੰਦਗੀ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਰਬਾਬ ਫੜ ਕੇ ਤੇ ਭਾਈ ਬਾਲਾ ਜੀ ਚੌਰ ਫੜ ਕੇ ਵਿਚਰਦੇ ਰਹੇ, ਸਾਰੀਆਂ ਉਦਾਸੀਆਂ ਦੁੱਖ ਸੁੱਖ ਮੁਸੀਬਤਾਂ ਨਾਲ ਝੱਲੀਆਂ, ਐਸੇ ਵਫ਼ਾਦਾਰ ਅਨੰਦ ਸੇਵਕ ਹੋਏ ਹੈ ਤੇ ਸਾਨੂੰ ਵੀ ਕਿਤੇ ਉਹ ਸਮਾਂ ਮਿਲੇਗਾ। ਇੱਕ ਰੋਮਕ ਮਾਤਰੇ ਮਹਾਰਾਜ ਦਾ ਦਰਸ਼ਨ ਹੋ ਜਾਏ, ਉਹਦਾ ਧੰਨ ਹੈ ਜਿਹਨਾਂ ਨੂੰ ਆਦ ਤੋਂ ਅੰਤ ਤੇ ਬਾਬਾ ਨਾਨਕ ਦਾ ਦਰਸ਼ਨ ਹੋਇਆ ਤੇ ਬਾਅਦ ਵਿੱਚ ਮਹਾਰਾਜ ਨਾਲ ਭੇਦ ਹੋ ਗਿਆ। ਇੰਨਾ ਪਿਆਰ ਚਾਹੀਦਾ ਗੁਰੂ ਨਾਨਕ ਸਾਹਿਬ ਨਾਲ ਕਿ ਅੱਖੀਆਂ ਤਰਸ ਰਹੀਆਂ, ਦੇਹੋ ਦਰਸ਼ਨ ਪ੍ਰਭ ਮੇਰੇ, ਐਡਾ ਪਿਆਰ ਹੋਣਾ ਚਾਹੀਦਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਨਦਨ ਨੀਤ, ਖੋਲ ਕਰਤ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸਤਿਗੁਰੂ ਗਰੀਬ ਨਿਵਾਜ ਜੀ ਫਰਮਾਉਂਦੇ ਹਨ, ਹਰ ਦਰਸ਼ਨ ਦੇਹੋ ਦਿਖਾਈ, ਹਰੀ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲੇ, ਸਾਨੂੰ ਕਿਰਪਾ ਕਰਕੇ ਆਪਣਾ ਪਵਿੱਤਰ ਦਰਸ਼ਨ ਦਿਖਾਵੋ। ਸੁਣ ਮੀਤਾ ਧੂਰੀ ਕੋ ਬਲ ਜਾਈ, ਹੇ ਮੇਰੇ ਗੁਰੂ ਰੂਪੀ ਮਿੱਤਰ, ਤੁਹਾਡੇ ਪਵਿੱਤਰ ਚਰਨ ਕਮਲਾਂ ਦੀ ਜਿਹੜੀ ਧੂੜੀ ਹੈ, ਇਹ ਤੋਂ ਮੈਂ ਵਾਰਨੇ ਬਲਿਹਾਰਨੇ ਜਾਂਦਾ। ਧੂੜੀ ਮੱਜਣ ਸਾਧ ਕੇ ਸਾਈਂ ਥੀਏ ਕਿਰਪਾਲ, ਲੱਭੇ ਹੱਬੇ ਥੋਕੜੇ ਨਾਨਕ ਹਰ ਧੰਨਵਾਦ। ਮਾਘ ਮੱਜਣ ਸਿੰਘ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨਉ ਕਰ ਦਾਨ, ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਂ, ਆਸਰ ਸੀਰਾ ਸਗਲ ਕੁਲ ਜੀ ਦਇਆ ਪਰਮਾਨ। ਆ ਬਾਬਾ ਗੁਰੂ ਨਾਨਕ ਸਾਹਿਬ ਜੀ ਅੱਜ ਗੁਰੂ ਕੇ ਬਾਗ ਬੇਬੇ ਨਾਨਕੀ ਦੇ ਗ੍ਰਹਿ ਵਿਖੇ ਭੋਜਨ ਛਕਣ ਨਹੀਂ ਆਏ ਹਨ। ਬੇਬੇ ਜੀ ਨੇ ਆਪਣੀ ਦਾਸੀ ਤੁਲਸਾ ਨੂੰ ਕਿਹਾ, ਜਾਂ ਵੇਖ ਕਰਕੇ ਅੱਜ ਵੀਰ ਜੀ ਕਿਉਂ ਨਹੀਂ ਆਏ, ਦੇਰੀ ਹੋ ਗਈ ਹੈ, ਸਤਿਗੁਰੂ ਜੀ ਬਰਾਜੇ ਹੋਏ ਸਨ, ਤੁਲਸਾ ਨੇ ਜਗਾਉਣਾ ਮੁਨਾਸਬ ਨਾ ਸਮਝੇ। ਆਪਣੀ ਕੋਮਲ ਰਤਨਾ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀਆਂ ਤਲੀਆਂ ਚੱਟਣ ਲੱਗ ਗਏ। ਜਦੋਂ ਮਹਾਰਾਜ ਦੇ ਚਰਨਾਂ ਦੀ ਧੂੜੀ ਅੰਦਰ ਗਈ, ਬ੍ਰਹਮ ਗਿਆਨ ਹੋ ਗਏ, ਆਗਮ ਨਿਗਮ ਦੀ ਸੋਝੀ ਹੋ ਗਈ, ਦੌੜੀ ਦੌੜੀ ਆਈ, ਭੈਣ ਜੀ ਬੇਬੇ ਜੀ ਉਹ ਤਾਂ ਸਿੱਖ ਦਾ ਜਹਾਜ਼ ਡੁੱਬ ਰਿਹਾ, ਬੰਨੇ ਲਾਉਣ ਗਏ ਹੋਆ, ਦੇਖੋ ਐਡਾ ਬ੍ਰਹਮ ਗਿਆਨ ਹੋ ਗਿਆ ਅੰਤਰ ਜਾਮ, ਧੂੜੀ ਵਿੱਚ ਇੰਨਾ ਬਾਦ। ਮਹਾਰਾਜ ਆ ਗਏ, ਬੇਬੇ ਜੀ ਕਹਿੰਦੇ ਦਾਸੀ ਮਹਾਰਾਜ ਉਹ ਕਹਿੰਦੀ ਹੈ, ਸਤਿਗੁਰੂ ਜੀ ਕਹਿੰਦੇ ਮਸਤਾਨੀ ਹੈ, ਕਮਲ ਹੀ ਕੀਤਾ ਮਹਾਰਾਜ। ਕਹਿੰਦੇ ਭਾਈ ਜਜਬ ਕਰ ਜੇ, ਅਵਸਥਾ ਮਿਲ ਗਈ ਹੈ, ਅਜਰ ਵਸਤੂ ਨੂੰ ਜਰ ਜਾ, ਰੌਲਾ ਨਾ ਪਾ, ਇਹ ਹੈ ਬਾਲ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਦਾ। ਸਤਿਗੁਰੂ ਤਾਂ ਨੂੰ ਫਰਮਾਉਂਦੇ ਹਨ, ਸੁਣ ਮੀਤਾ ਧੂਰੀ ਕਾ ਬਲ ਜਾਈ, ਅਸੀਂ ਤੁਹਾਡੇ ਪਵਿੱਤਰ ਚਰਨ ਕਮਲਾਂ ਦੀ ਹੈ ਮੇਰੇ ਗੁਰੂ ਰੂਪੀ ਮਿੱਤਰ, ਧੂੜੀ ਨੂੰ ਵਾਰਨੇ ਬਲਿਹਾਰਨੇ ਜਾਂਦੇ ਹਨ। ਆ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਆ ਨਾ ਸਧਾਰ, ਇੱਥੇ ਛੇਵੇਂ ਪਾਤਸ਼ਾਹ ਗਏ, ਗੁਰਦੁਆਰਾ ਬਣਿਆ ਹੋਇਆ, ਇੱਕ ਨਿਹੰਗ ਸਿੰਘ ਹੋਏ, ਮਹਾਂਪੁਰਖ ਦੀ ਸੇਵਾ ਕਰਾਈ ਹੈ, ਮਹਾਰਾਜ ਦੇ ਚਰਨਾਂ ਦਾ ਜੋੜਾ ਗੁਰਦੁਆਰਾ ਦਾ ਜੋੜਾ ਸਾਹਿਬ। ਸੋ ਉਹ ਜੋੜੇ ਦੀ ਦੇਖ ਲਓ ਨਗਰ ਚ ਕਿਵੇਂ ਪੂਜਾ ਹੁੰਦੀ, ਲੋਕ ਚੌਂਕੀ ਚ ਕਿਵੇਂ ਸਤਿਕਾਰ ਨਾਲ ਜਾਂਦੇ, ਸੁੱਖਣਾਂ ਪੂਰੀਆਂ ਹੁੰਦੀਆਂ। ਮੈਂ ਦਰਸ਼ਨ ਕਰਿਆ, ਭਾਈ ਜਵੰਦਾ ਜੀ ਮਹਾਰਾਜ ਦੇ ਸੇਵਕ ਸਨ, ਸਤਿਗੁਰੂ ਜੀ ਘੋੜੇ ਤੇ ਸਵਾਰ ਸਨ, ਇਹ ਸਤਿਗੁਰੂ ਜੀ ਦੇ ਪਿਆਰ ਵਿੱਚ ਉਵੇਂ ਤੁਰ ਪਿਆ, ਭੱਖੜਾ ਬਹੁਤ ਸੀ ਉਹਨਾਂ ਦਿਨਾਂ। ਜਿਹੜੇ ਮਹਾਰਾਜ ਵੇਖਿਆ ਭਾਈ ਸਾਹਿਬ ਮਗਰੇ ਤੁਰੇ ਆਉਣ, ਸਤਿਗੁਰੂ ਗਰੀਬ ਨਵਾਜ ਦੇਖੋ ਸਿੱਖਾਂ ਨਾਲ ਕਿੱਡਾ ਪਿਆਰ ਕਰਦੇ, ਆਪਣੇ ਚਰਨਾਂ ਦੀਆਂ ਚਰਨ ਦਾਸੀਆਂ ਲਾ ਕੇ ਭਾਈ ਸਾਹਿਬ ਵੱਲ ਫੈਂਕ ਦਿੱਤੀਆਂ। ਕਹਿਣ ਲੱਗੇ ਅਸੀਂ ਘੋੜੇ ਤੇ ਹਾਂ, ਤੂੰ ਭਾਈ ਜਵੰਦੇ ਇਹ ਪਹਿਨ ਕੇ ਆ ਜਾ, ਸਿੱਖ ਦੀ ਸ਼ਰਧਾ। ਕਹਿੰਦੇ ਤਾਂ ਮੇਰੇ ਗੁਰੂ ਦੇ ਚਰਨਾਂ ਦਾ ਜੋੜਾ ਹੈ, ਇਹ ਮੈਂ ਆਪਣੇ ਪੈਰਾਂ 'ਚ ਕਿਵੇਂ ਪਾ ਲਵਾਂ। ਪਰਨੇ ਜਿਹੇ ਭਲੇਟੇ ਸੀਸ ਤੇ ਰੱਖ ਲਿਆ, ਉਵੇਂ ਨੰਗੇ ਚਰਨੀ ਤੁਰਿਆ ਆ ਰਿਹਾ। ਸਤਿਗੁਰੂ ਜੀ ਨੇ ਜਿਹੜੇ ਵੇਖਿਆ, ਉਹ ਭਾਈ ਜਵੰਦੇ ਤੈਨੂੰ ਜੋੜਾ ਦਿੱਤਾ ਸੀ, ਤੂੰ ਨੰਗੇ ਚਰਨੀ ਆਉਣਾ। ਕਹਿੰਦੇ ਮਹਾਰਾਜ ਤੁਹਾਡੇ ਚਰਨਾਂ ਦੇ ਜੋੜੇ ਵਿੱਚ ਮੈਂ ਆਪਣੇ ਪੈਰ ਕਿਵੇਂ ਪਾ ਸਕਦਾ, ਇਹਦਾ ਪੂਜਾ ਯੋਗ ਹੈ। ਮਹਾਰਾਜ ਨੇ ਤਿੰਨ ਵਾਰੀ ਕਿਹਾ, ਜਾ ਭਾਈ ਜਵੰਦੇ ਨਿਹਾਲ ਨਿਹਾਲ ਨਿਹਾਲ, ਬ੍ਰਹਮ ਗਿਆਨ ਭਗਤ, ਦੇਖੋ ਸ਼ਰਧਾ ਭਗਤ।